ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੋਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਕੁਆਡ ਮੰਤਰੀਆਂ ਨੇ ਯੂਕਰੇਨ ਸੰਘਰਸ਼ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀਆਂ ਰੂਸ ਦੀਆਂ ਧਮਕੀਆਂ ਦੀ ਨਿੰਦਾ ਕੀਤੀ। ਸਾਬਕਾ ਨੇਤਾ ਮਾਲਕਮ ਟਰਨਬੁਲ ਅਗਲੇ ਹਫ਼ਤੇ ਰੋਬੋਡੈਟ ਰਾਇਲ ਕਮਿਸ਼ਨ ਸਾਹਮਣੇ ਪੇਸ਼ ਹੋਣਗੇ। ਅਤੇ ਖੇਡਾਂ ਵਿਚ ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਤਨਖਾਹ ਦੇ ਸੌਦੇ ਤੇ ਪਹੁੰਚੀ। ਤੇ ਆਓ ਹੁਣ ਸੁਣਦੇ ਹਾਂ ਖ਼ਬਰਾਂ ਵਿਸਥਾਰ ਨਾਲ। ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਬਣੇ ਕੁਆਡ ਗਰੁੱਪ ਦੇ ਵਿਦੇਸ਼ ਮੰਤਰੀ ਯੂਕਰੇਨ ਨਾਲ ਜੁੜੇ ਸੰਘਰਸ਼ ਵਿਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਰੂਸ ਦੀ ਧਮਕੀ ਦੀ ਨਿੰਦਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੀ ਪੈਨੀ ਵੋਂਗ ਸਮੇਤ ਮੰਤਰੀਆਂ ਨੇ ਐਲਾਨ ਕੀਤਾ ਕਿ ਉਹ ਦੱਖਣੀ ਚੀਨ ਸਾਗਰ ਵਿਚ ਤਣਾਅ ਵਧਾਉਣ ਲਈ ਕਿਸੇ ਵੀ ਇਕ ਪਾਸੜ ਕਾਰਵਾਈ ਦਾ ਵਿਰੋਧ ਕਰਦੇ ਹਨ ਅਤੇ ਪ੍ਰਮਾਣੂ ਹਥਿਆਰਾਂ ਦੀ ਸੰਭਾਵਨਾ ਨੂੰ ਅਸਵੀਕਾਰਯੋਗ ਕਹਿੰਦੇ ਹਨ। ਨਵੀਂ ਦਿੱਲੀ ਵਿਚ ਉਨ੍ਹਾਂ ਦੀ ਕੁਆਡ ਲੀਡਰਾਂ ਦੀ ਮੀਟਿੰਗ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਗਿਆ। ਫੈਡਰਲ ਸਰਕਾਰ ਦੁਆਰਾ ਜ਼ਿੰਦਾ ਭੇਡਾਂ ਦੇ ਨਿਰਯਾਤ ਨੂੰ ਬੰਦ ਕਰਨ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਜਾਣਨ ਲਈ ਪੈਨਲ ਦੀਆਂ ਸਿਫਾਰਸ਼ਾਂ ਦੀ ਉਡੀਕ ਕਰਨੀ ਪਵੇਗੀ। ਸ਼ੁੱਕਰਵਾਰ ਨੂੰ ਸਰਕਾਰ ਨੇ ਸੁਤੰਤਰ ਪੈਨਲ ਦੇ ਮੈਂਬਰਾਂ ਦਾ ਖੁਲਾਸਾ ਕੀਤਾ ਜੋ ਕਿ ਜੀਵਤ ਭੇਡਾਂ ਦੇ ਨਿਰਯਾਤ ਨੂੰ ਬੰਦ ਕਰਨ ਦੇ ਮਾਧਿਅਮ ਨੂੰ ਨਿਰਧਾਰਿਤ ਕਰਨ ਤੇ ਕੰਮ ਕਰਨਗਾ। ਲਗਭਗ ਸਾਰੀਆਂ ਜੀਵਤ ਭੇਡਾਂ ਦਾ ਨਿਰਯਾਤ ਪੱਛਮੀ ਆਸਟ੍ਰੇਲੀਆ ਰਾਹੀਂ ਕੀਤਾ ਜਾਂਦਾ ਹੈ ਅਤੇ ਉਦਯੋਗ ਦੀ ਕੀਮਤ $85 ਬਿਲੀਅਨ ਪ੍ਰਤੀ ਸਾਲ ਹੈ। ਫੈਡਰਲ ਖੇਤੀਬਾੜੀ ਮੰਤਰੀ ਮੁਰੇ ਵਾਰਡ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਮੁਆਵਜ਼ੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ, ਪਰ ਉਹ ਸਮਝਦੇ ਹਨ ਕਿ ਇਹ ਉਦਯੋਗ ਲਈ ਇੱਕ ਵੱਡੀ ਤਬਦੀਲੀ ਹੈ।
The Albanese government understands that this is a big adjustment for many people here, particularly in Western Australia. We want to do it in an inclusive way through good consultation with people. We're not going to rush it. Both the Prime Minister and I have said publicly that this phase out will not be implemented in this term of Parliament because we do want to take the time to get it right and help industry transition.
ਸਾਬਕਾ ਪ੍ਰਧਾਨ ਮੰਤਰੀ ਮਾਲਕਮ ਟਰਨਬੁਲ ਸੋਮਵਾਰ 6 ਮਾਰਚ ਨੂੰ ਰੋਬੋਡੈਟ ਸਕੀਮ ਲਈ ਰਾਇਲ ਕਮਿਸ਼ਨ ਦਾ ਸਾਹਮਣਾ ਕਰਨਗੇ। ਸ੍ਰੀਮਾਨ ਟਰਨਬੁਲ 2015 ਅਤੇ 2018 ਦੇ ਵਿਚਕਾਰ ਲੀਡਰ ਹੋਣ ਦੇ ਨਾਤੇ ਇਸ ਸਕੀਮ ਬਾਰੇ ਆਪਣੇ ਗਿਆਨ ਬਾਰੇ ਸਬੂਤ ਦੇਣ ਵਾਲੇ ਹਨ। ਸਕਾਟ ਮੋਰਿਸਨ ਦੇ ਰਾਇਲ ਕਮਿਸ਼ਨ ਦਾ ਸਾਹਮਣਾ ਕਰਨ ਤੋਂ ਬਾਅਦ ਪੁੱਛਗਿੱਛ ਵਿਚ ਪੇਸ਼ ਹੋਣ ਵਾਲੇ ਇਹ ਦੂਜੇ ਪ੍ਰਧਾਨ ਮੰਤਰੀ ਹੋਣਗੇ। ਸ਼ੁੱਕਰਵਾਰ ਨੂੰ ਕਮਿਸ਼ਨ ਨੇ ਸਰਕਾਰੀ ਵਿਭਾਗ ਦੇ ਇਕ ਸਾਬਕਾ ਨਿਰਦੇਸ਼ਕ ਦੀਆਂ ਚਿੰਤਾਵਾਂ ਨੂੰ ਸੁਣਿਆ ਕਿ ਇਸ ਯੋਜਨਾ ਨੂੰ ਜਲਦਬਾਜ਼ੀ ਵਿਚ ਲਾਗੂ ਕੀਤਾ ਜਾ ਰਿਹਾ ਸੀ। ਆਸਟ੍ਰੇਲੀਆ ਦੇ ਬਿਗ 4 ਬੈਂਕਾਂ ਵਿਚੋਂ ਇਕ ਦਾ ਮੁਖੀ $3 ਮਿਲੀਅਨ ਤੋਂ ਵੱਧ ਬਕਾਏ ਵਾਲੇ ਸੁਪਰ ਐਨੂਏਸ਼ਨ ਤੇ ਲੇਬਰ ਦੇ ਯੋਜਨਾਬੱਧ ਟੈਕਸ ਵਾਧੇ ਦਾ ਸਮਰਥਨ ਕਰ ਰਿਹਾ ਹੈ। ਪ੍ਰਸਤਾਵ ਦਾ 80,000 ਆਸਟ੍ਰੇਲੀਅਨਾਂ ਨੂੰ ਪ੍ਰਭਾਵਿਤ ਕਰਕੇ ਪਹਿਲੇ ਪੂਰੇ ਸਾਲ ਵਿਚ $2 ਬਿਲੀਅਨ ਇਕੱਠੇ ਕਰਨ ਦੀ ਉਮੀਦ ਹੈ, ਜਿਸ ਨਾਲ ਫੈਡਰਲ ਬਜਟ ਨੂੰ ਸੰਤੁਲਿਤ ਕਰਨ ਵਿਚ ਮਦਦ ਮਿਲੇਗੀ। ਨੈਬ ਦੇ ਮੁਖੀ ਰੌਸ ਮੈਕੀਵਨ ਦਾ ਕਹਿਣਾ ਹੈ ਕਿ $3 ਮਿਲੀਅਨ ਇਕ ਸੁਪਰ ਫੰਡ ਲਈ ਬਹੁਤ ਜ਼ਿਆਦਾ ਹੈ ਅਤੇ ਸੁਧਾਰ ਆਬਾਦੀ ਦੀ ਸਿਰਫ਼ ਇਕ ਛੋਟੀ ਜਿਹੀ ਗਿਣਤੀ ਨੂੰ ਪ੍ਰਭਾਵਿਤ ਕਰਨਗੇ। ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਏਜੰਸੀ ਦੇ ਸਭਿਆਚਾਰ ਬਾਰੇ ਇਕ ਜਨਤਕ ਸੁਣਵਾਈ ਨੇ ਕੁਝ NDIS ਭਾਗੀਦਾਰਾਂ ਅਤੇ ਉਨ੍ਹਾਂ ਨੂੰ ਦਰਪੇਸ਼ ਰੁਕਾਵਟਾਂ ਦੀ ਸਮਝ ਦੀ ਘਾਟ ਬਾਰੇ ਸੁਣਿਆ ਹੈ। ਕੁਈਨਜ਼ਲੈਂਡਰਜ਼ ਵਿਦ ਡਿਸੇਬਿਲਿਟੀ ਨੈਟਵਰਕ ਗਰੁੱਪ ਸੰਸਦੀ ਕਮੇਟੀ ਦੇ ਸਾਹਮਣੇ ਪੇਸ਼ ਹੋਇਆ ਅਤੇ ਵਿਤਕਰੇ ਅਤੇ ਚੁਣੌਤੀਆਂ ਬਾਰੇ ਚਿੰਤਾਵਾਂ ਸਾਂਝੀਆਂ ਕੀਤੀਆਂ ਜੋ ਅਜੇ ਵੀ ਅਪਾਹਜਤਾ ਵਾਲੇ ਬਹੁਤ ਸਾਰੇ ਲੋਕਾਂ ਦੇ ਦਰਪੇਸ਼ ਹਨ। ਸੰਗਠਨਾਤਮਕ ਸਲਾਹਕਾਰ ਪੇਜ ਆਰਮਸਟਰੋਂਗ ਦਾ ਕਹਿਣਾ ਹੈ ਕਿ NDIS ਭਾਗੀਦਾਰੀ ਵਿਚ ਵਾਧਾ ਹੋਇਆ ਹੈ ਅਤੇ ਭਾਵੇਂ ਸਕੀਮ ਭਾਗੀਦਾਰਾਂ ਦੀ ਚੋਣ ਦੁਆਰਾ ਨਿਯੰਤਰਿਤ ਕੀਤੀ ਜਾਂਦੀ ਹੈ, ਪਰ ਮੁਲਾਂਕਣਾਂ ਦੇ ਕਾਰਨ ਲੋਕਾਂ ਨੂੰ ਸਮਰਥਨ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਸਭ ਤੋਂ ਮਾੜੇ ਹਾਲਾਤਾਂ ਬਾਰੇ ਬੋਲਣ ਦੀ ਲੋੜ ਹੁੰਦੀ ਹੈ।
The most marginalized and vulnerable groups in our community often not only missing out on the scheme because they can't get through access, but actually then dropping out of the scheme because of the lack of ability of staff.
ਵਿਆਜ ਦਰਾਂ ਵਿੱਚ ਵਾਧਾ ਅਤੇ ਰਹਿਣ ਸਹਿਣ ਦੀਆਂ ਵਧਦੀਆਂ ਕੀਮਤਾਂ ਫਸਟ ਟਾਈਮ ਹੋਮ ਬਾਇਰਜ਼ ਲੋਨਜ਼ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਕਿਉਂਕਿ ਇੱਕ ਤਾਜ਼ਾ ਰਿਪੋਰਟ ਵਿੱਚ ਇਹ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਤੇ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਰਿਪੋਰਟ ਕੀਤੀ ਹੈ ਕਿ ਓਨਰ ਆਕਿਉਪਾਇਰ ਫਸਟ ਹੋਮ ਬਾਇਰ ਲੋਨ ਪ੍ਰਤੀਬੱਧਤਾਵਾਂ ਦੇ ਅੰਕੜਿਆਂ ਵਿੱਚ ਜਨਵਰੀ ਵਿੱਚ 8.1% ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਫਰਵਰੀ 2017 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ABS ਦੇ ਫਾਈਨੈਂਸ ਐਂਡ ਵੈਲਥ ਸਟੈਟਿਸਟਿਕਸ ਦੇ ਮੁਖੀ ਮਿਸ਼ ਟੈਨ ਦਾ ਦਾਅਵਾ ਹੈ ਕਿ ਗਿਰਾਵਟ ਕੋਵਿਡ-19 ਆਰਥਿਕ ਉਚਾਅ ਦੇ ਉਪਾਵਾਂ ਦੇ ਕਾਰਨ ਹੈ। ਜਨਵਰੀ ਵਿੱਚ ਹਾਊਸਿੰਗ ਲਈ ਨਵੇਂ ਲੋਨ ਵਚਨਬੱਧਤਾਵਾਂ ਦਾ ਕੁੱਲ ਮੁੱਲ 5.3% ਘਟ ਕੇ $22.1 billion ਹੋ ਗਿਆ, ਜਦੋਂ ਕਿ ਕੁੱਲ ਨਵੇਂ ਓਨਰ ਆਕਿਉਪਾਇਰ ਲੋਨ ਦੀਆਂ ਵਚਨਬੱਧਤਾਵਾਂ 4.9% ਘਟ ਕੇ $14.7 billion ਅਤੇ ਨਵੇਂ ਨਿਵੇਸ਼ਕ ਕਰਜ਼ੇ ਦੀਆਂ ਵਚਨਬੱਧਤਾਵਾਂ 6% ਘਟ ਕੇ $7.4 billion ਹੋ ਗਈਆਂ। ਜਦੋਂ 2 ਹਫ਼ਤਿਆਂ ਤੱਕ ਚੱਲਣ ਵਾਲਾ ਸਿਡਨੀ ਵਰਲਡ ਪ੍ਰਾਈਡ ਇਵੈਂਟ ਸਮਾਪਤ ਹੋ ਰਿਹਾ ਹੈ, 50,000 ਤੋਂ ਵੱਧ ਲੋਕਾਂ ਦੇ ਐਤਵਾਰ 5 ਮਾਰਚ ਨੂੰ ਵਿਸ਼ਵ ਸਮਾਨਤਾ ਦੇ ਸੱਦੇ ਲਈ ਸਿਡਨੀ ਹਾਰਬਰ ਬ੍ਰਿਜ ਦੇ ਪਾਰ ਮਾਰਚ ਕਰਨ ਦੀ ਉਮੀਦ ਹੈ। ਆਸਟ੍ਰੇਲੀਆ ਵਿੱਚ ਪਹਿਲਾ ਵਰਲਡ ਪ੍ਰਾਈਡ ਤਿਉਹਾਰ, ਜੋ LGBTQI+ ਕਮਿਊਨਿਟੀ ਨੂੰ ਮੰਨਦਾ ਹੈ, 17 ਦਿਨਾਂ ਦੀਆਂ ਰੰਗੀਨ ਗਤੀਵਿਧੀਆਂ ਤੋਂ ਬਾਅਦ ਸਮਾਪਤ ਹੋਣ ਲਈ ਤਿਆਰ ਹੈ, ਜਿਸ ਵਿੱਚ ਮਾਰੀ ਗ੍ਰਾ, ਫਸਟ ਨੇਸ਼ਨ ਪ੍ਰੋਗਰਾਮਿੰਗ ਅਤੇ ਇੱਕ ਮਨੁੱਖੀ ਅਧਿਕਾਰ ਕਾਨਫਰੰਸ ਸ਼ਾਮਲ ਹੈ। ਇਕੁਆਲਿਟੀ ਆਸਟ੍ਰੇਲੀਆ ਦੀ ਮੁੱਖ ਕਾਰਜਕਾਰੀ ਐਨਾ ਬ੍ਰਾਊਨ ਨੇ ਕਾਨਫਰੰਸ ਨੂੰ ਸਿਡਨੀ ਵਰਲਡ ਪ੍ਰਾਈਡ ਦੇ ਮੀਲ ਪੱਥਰ ਸਮਾਗਮ ਵਜੋਂ ਦਰਸਾਇਆ।
This conference reminds us that there is a serious side to all of the parties and glitter. We have celebrated the diversity of the culture and identity of people in our region, of our First Peoples in Australia, and we've shone a light on the widespread human rights abuses faced by our communities worldwide. Together, we can create a world where we are all free from discrimination and harm.
ਉੱਚ ਪ੍ਰੋਫਾਈਲ ਸੰਯੁਕਤ ਰਾਜ ਦੇ ਵਕੀਲ ਰਿਚਰਡ ਐਲਕ ਮੁਰਡਾ ਨੂੰ 2021 ਵਿੱਚ ਉਨ੍ਹਾਂ ਦੀ ਵਿਸ਼ਾਲ ਦੱਖਣੀ ਕੈਰੋਲੀਨਾ ਕੰਟਰੀ ਐਸਟੇਟ ਵਿੱਚ ਆਪਣੀ ਪਤਨੀ ਅਤੇ ਪੁੱਤਰ ਦੀ ਹੱਤਿਆ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਸਰਬਸੰਮਤੀ ਨਾਲ ਫੈਸਲੇ ਤੇ ਪਹੁੰਚਣ ਲਈ ਜਿਊਰੀ ਨੂੰ 3 ਘੰਟੇ ਤੋਂ ਵੀ ਘੱਟ ਸਮਾਂ ਲੱਗਾ। 54 ਸਾਲਾਂ ਤੇ ਜੂਨ 2021 ਵਿੱਚ ਆਪਣੀ ਪਤਨੀ ਮੈਗੀ ਅਤੇ ਉਨ੍ਹਾਂ ਦੇ ਸਭ ਤੋਂ ਛੋਟੇ ਬੇਟੇ ਪੌਲ ਨੂੰ ਉਨ੍ਹਾਂ ਦੇ 700 ਹੈਕਟੇਅਰ ਸ਼ਿਕਾਰ ਕਰਨ ਵਾਲੇ ਲੌਜ ਵਿੱਚ ਜਾਨਲੇਵਾ ਗੋਲੀ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਕਾਉਂਟੀ ਦੇ ਆਲੇ ਦੁਆਲੇ ਪਰਿਵਾਰ ਦੀ ਰਾਜਨੀਤਿਕ ਅਤੇ ਕਾਨੂੰਨੀ ਸ਼ਕਤੀ ਦੇ ਕਾਰਨ ਇਹ ਦੱਖਣੀ ਸਕੈਂਡਲ ਹੁਣ 2 ਦਸਤਾਵੇਜ਼ੀ ਫਿਲਮਾਂ ਦੇ ਅਧੀਨ ਹੈ, ਜਿਸ ਵਿੱਚ ਨੈੱਟਫਲਿਕਸ ਸਪੈਸ਼ਲ ਵੀ ਸ਼ਾਮਲ ਹੈ। ਦੱਖਣੀ ਕੈਰੋਲੀਨਾ ਦੇ ਅਟਾਰਨੀ ਜਨਰਲ ਐਲਨ ਵਿਲਸਨ ਦਾ ਕਹਿਣਾ ਹੈ ਕਿ ਮੈਗੀ ਅਤੇ ਪੌਲ ਨੂੰ ਨਿਆਂ ਮਿਲਿਆ ਹੈ।
Today's verdict proves that no one, no matter who you are in society, is above the law. A lot of people doubted that this process would work, and hopefully, for those who did doubt the process, hopefully, we have instilled and put a little bit of faith back into you and your lives as you view this process as it unfolds.
ਐਲੈਕਸ ਮਰਡੋ ਨੂੰ ਹੁਣ ਘੱਟੋ ਘੱਟ 3 ਦਹਾਕਿਆਂ ਦੀ ਜੇਲ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਂਗਕਾਂਗ ਵਿੱਚ ਇੱਕ ਉਸਾਰੀ ਵਾਲੀ ਥਾਂ ਤੇ ਅੱਗ ਲੱਗਣ ਕਾਰਨ ਇੱਕ ਰਿਹਾਇਸ਼ੀ ਇਮਾਰਤ ਨੂੰ ਖਾਲੀ ਕਰਾਉਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਅੱਗ ਨੇੜਲੀਆਂ ਥਾਵਾਂ ਤੇ ਫੈਲ ਗਈ। ਵਿਅਸਤ ਸ਼ਾਪਿੰਗ ਡਿਸਟ੍ਰਿਕਟ ਮੈਰੀਨਰਸ ਕਲੱਬ ਰੀਡਿਵੈਲਪਮੈਂਟ ਵਿੱਚ ਅੱਗ ਦੀਆਂ ਲਪਟਾਂ ਭਟਕਣ ਤੋਂ ਬਾਅਦ ਅੱਗ ਬੁਝਾਊ ਅਮਲੇ ਨੇ ਅੱਗ ਬੁਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਆਸ ਪਾਸ ਦੀਆਂ ਇਮਾਰਤਾਂ ਤੋਂ ਕਰੀਬ 130 ਲੋਕਾਂ ਨੂੰ ਭੱਜਣਾ ਪਿਆ। ਕਈ ਮੰਜ਼ਿਲਾਂ ਤੇ ਅੱਗ ਲੱਗ ਗਈ, ਪਰ ਕਿਸੇ ਦੀ ਮੌਤ ਦੀ ਖਬਰ ਨਹੀਂ ਹੈ। ਸੰਯੁਕਤ ਰਾਜ ਦਾ ਨਿਆਂ ਵਿਭਾਗ ਇੱਕ ਅਪੀਲ ਅਦਾਲਤ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਨੂੰ ਰੱਦ ਕਰਨ ਲਈ ਕਹਿ ਰਿਹਾ ਹੈ ਕਿ ਉਸ ਨੂੰ ਮੁਕੱਦਮਿਆਂ ਤੋਂ ਛੋਟ ਹੈ। US Courts of Appeal for the District of Columbia Circuit 6 ਜਨਵਰੀ ਦੇ ਦੰਗਿਆਂ ਦੇ ਸੰਬੰਧ ਵਿੱਚ ਸ੍ਰੀ ਟਰੰਪ ਦੇ ਵਿਰੁੱਧ ਸਿਵਲ ਕਾਰਵਾਈ ਬਾਰੇ ਵਿਭਾਗ ਦੇ ਵਿਚਾਰ ਦੀ ਮੰਗ ਕਰ ਰਹੀ ਹੈ। ਸ੍ਰੀਮਾਨ ਟਰੰਪ ਦਲੀਲ ਦੇ ਰਹੇ ਹਨ ਕਿ ਉਹ ਰਾਸ਼ਟਰਪਤੀ ਵਜੋਂ ਆਪਣੀ ਅਧਿਕਾਰਤ ਸਮਰੱਥਾ ਵਿੱਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ਨੇ ਸਮਰਥਕਾਂ ਨੂੰ ਕਿਹਾ ਸੀ ਕਿ ਉਹ ਕਦੇ ਵੀ 2020 ਦੀਆਂ ਚੋਣਾਂ ਨੂੰ ਸਵੀਕਾਰ ਨਹੀਂ ਕਰਨਗੇ ਅਤੇ ਅੰਤ ਤੱਕ ਲੜਨਗੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਫੁੱਟਬਾਲ ਵਿੱਚ ਕੈਨੇਡਾ ਦੀ ਰਾਸ਼ਟਰੀ ਮਹਿਲਾ ਟੀਮ ਨੇ ਖੇਡ ਦੀ ਗਵਰਨਿੰਗ ਬਾਡੀ ਨਾਲ ਅੰਤਰਿਮ ਸਮਝੌਤਾ ਕੀਤਾ ਹੈ। 2021 ਵਿੱਚ ਕੈਨੇਡਾ ਸੌਕਰ ਨਾਲ ਆਖਰੀ ਸੌਦੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਇੱਕ ਅੰਤਿਮ ਸਮੂਹਿਕ ਸੌਦੇਬਾਜ਼ੀ ਸਮਝੌਤੇ ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ। ਗਵਰਨਿੰਗ ਬਾਡੀ ਅਤੇ ਮਹਿਲਾ ਟੀਮ ਵਿਚਾਲੇ ਵਿਵਾਦ ਨੇ ਮਹਿਲਾ ਵਿਸ਼ਵ ਕੱਪ ਦੀ ਲੀਡ ਅਪ ਨੂੰ ਉਥਲ ਪੁਥਲ ਵਿੱਚ ਸੁੱਟ ਦਿੱਤਾ ਸੀ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 68 ਸੈਂਟ ਦੇ ਬਰਾਬਰ, ਭਾਰਤ ਦੇ 55.50 ਰੁਪਏ ਦੇ ਬਰਾਬਰ, ਪਾਕਿਸਤਾਨ ਦੇ 188.39 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਜ਼ਿਆਦਾਤਰ ਧੁੱਪ ਨਿਕਲੀ ਰਹੇਗੀ, ਤਾਪਮਾਨ 27 ਡਿਗਰੀ। ਐਡੀਲੇਡ ਧੁੱਪ ਰਹੇਗੀ, ਤਾਪਮਾਨ 28 ਡਿਗਰੀ। ਮੈਲਬਰਨ ਅਤੇ ਹੋਬਾਰਟ ਕੁਝ ਬਦਲਵਾਈ ਰਹੇਗੀ, ਤਾਪਮਾਨ ਕ੍ਰਮਵਾਰ 30 ਤੇ 23 ਡਿਗਰੀ। ਕੈਨਬਰਾ 1-2 ਮੀਂਹ, ਤਾਪਮਾਨ 27 ਡਿਗਰੀ। ਸਿਡਨੀ ਮੀਂਹ ਘਟਦਾ ਹੋਇਆ, ਤਾਪਮਾਨ 26 ਡਿਗਰੀ। ਬ੍ਰਿਸਬਨ ਜ਼ਿਆਦਾਤਰ ਧੁੱਪ ਨਿਕਲੀ ਰਹੇਗੀ, ਤਾਪਮਾਨ 30 ਡਿਗਰੀ। ਕੇਨਸ 1-2 ਮੀਂਹ, ਤਾਪਮਾਨ 31 ਡਿਗਰੀ ਤੇ ਡਾਰਵਿਨ ਵੀ 1-2 ਮੀਂਹ, ਤਾਪਮਾਨ 32 ਡਿਗਰੀ। ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।